ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਵਿੱਚ 1137 ਅੰਗ ਤੇ ਨੌਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਜਦੋਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛੋਟੀ ਅਵਸਥਾ ਸੀ, ਸੋ ਇੱਕ ਬ੍ਰਾਹਮਣ ਖਿਡਾਉਂਦਾ ਹੁੰਦਾ ਸੀ ਅਤੇ ਸਵੇਰੇ ਮਹਾਰਾਜ ਨੂੰ ਦਹੀਂ ਛਕਾਉਣਾ। ਸੋ ਇੱਕ ਦਿਨ ਪਿਰਥੀ ਚੰਦ ਨੇ ਉਹਨੂੰ 500 ਰੁਪਈਆ ਦੇ ਕੇ ਕਿਹਾ, ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰ ਦੇ, ਦਹੀਂ ਦੇ ਵਿੱਚ ਜ਼ਹਿਰ ਪਾ ਕੇ। 500 ਰੁਪਈਆ ਤੈਨੂੰ ਮੈਂ ਬਾਅਦ ਦੇ ਵਿੱਚ ਹੋਰ ਦੇਵਾਂਗਾ। 1000 ਰੁਪਏ ਦੇ ਲਾਲਚ ਵਿੱਚ ਆ ਕੇ ਇੱਕ ਦਿਨ ਉਹ ਬ੍ਰਾਹਮਣ ਮਾਤਾ ਜੀ ਪਾਸੋਂ ਦਹੀਂ ਦਾ ਛੰਨਾ ਲੈ ਕੇ 6ਵੇਂ ਪਾਤਸ਼ਾਹ ਨੂੰ ਕੋਠੇ ਉੱਤੇ ਲੈ ਗਿਆ। ਦਹੀਂ ਵਿੱਚ ਜ਼ਹਿਰ ਪਾ ਕੇ ਮਹਾਰਾਜ ਨੂੰ ਖਵਾਉਣ ਲੱਗਿਆ। ਉਹਨਾਂ ਨੇ ਆਪਣਾ ਮੁੱਖ ਪਾਸੇ ਨੂੰ ਕਰ ਲਿਆ, ਦੂਸਰੇ ਪਾਸੇ ਨੂੰ ਕੀਤਾ। ਜਦੋਂ ਬ੍ਰਾਹਮਣ ਜ਼ਬਰਦਸਤੀ ਦਹੀਂ ਉਹਨਾਂ ਦੇ ਮੁੱਖ 'ਚ ਪਾਉਣ ਲੱਗਿਆ ਤਾਂ 6ਵੇਂ ਪਾਤਸ਼ਾਹ ਮਹਾਰਾਜ ਨੇ ਬੜੀ ਉੱਚੀ ਚੀਖ ਮਾਰ ਦਿੱਤੀ। ਮਾਤਾ ਗੰਗਾ ਜੀ ਨੇ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬਚਨ ਕਿਹਾ ਕਿ ਅੱਜ ਦਿਨ ਤੱਕ ਸਾਹਿਬਜ਼ਾਦਾ ਕਦੇ ਰੋਇਆ ਨਹੀਂ, ਹੁਣ ਉਹਨਾਂ ਨੇ ਬੜੀ ਭਿਆਨਕ ਚੀਖ ਮਾਰੀ ਹੈ, ਜਲਦੀ ਪਤਾ ਮੰਗਾਓ ਕੀ ਗੱਲ ਹੈ। ਮਹਾਰਾਜ ਨੇ ਉਸੇ ਵੇਲੇ ਸਿੱਖ ਨੂੰ ਭੇਜ ਕੇ ਬ੍ਰਾਹਮਣ ਨੂੰ ਸਦਵਾ ਲਿਆ, ਪੁੱਛਿਆ ਕੀ ਗੱਲ ਹੈ, ਸਾਹਿਬਜ਼ਾਦਾ ਕਿਉਂ ਰੋਇਆ। ਬ੍ਰਾਹਮਣ ਕਹਿਣ ਲੱਗਿਆ, ਜੀ ਮੈਂ ਦਹੀਂ ਖਵਾਉਂਦਾ, ਇਹ ਖਾਂਦੇ ਨਹੀਂ, ਇਸ ਲਈ ਰੋਏ ਨੇ, ਹੋਰ ਤਾਂ ਕੋਈ ਗੱਲ ਨਹੀਂ। ਉਸ ਵੇਲੇ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਹ ਦਹੀਂ ਦਾ ਕਟੋਰਾ ਜਦ ਮੁੱਖ ਅੱਗੇ ਕੀਤਾ ਤਾਂ ਸਾਹਿਬਜ਼ਾਦੇ ਨੇ ਆਪਣਾ ਮੁੱਖ ਦੂਸਰੇ ਪਾਸੇ ਕਰ ਲਿਆ। ਅੰਤਰਜਾਮੀ ਸਤਿਗੁਰੂ ਜਾਣ ਗਏ ਅਤੇ ਸੰਗਤ ਵਿੱਚ ਇਉਂ ਕਿਹਾ, ਇਸ ਦਹੀਂ ਵਿੱਚ ਕੁਛ ਹੈ, ਪਾਇਆ ਹੋਇਆ ਕੁਛ ਹੈ, ਜਿਸ ਕਰਕੇ ਦਹੀਂ ਨਹੀਂ ਖਾਂਦੇ। ਮਹਾਰਾਜ ਦੇ ਪਲੰਘ ਦੇ ਥੱਲੇ ਇੱਕ ਚਿੱਟੇ ਰੰਗ ਦਾ ਪਿਸਤਾ ਕੁੱਤਾ ਹੁੰਦਾ, ਛੋਟਾ ਜਿਹਾ, ਉਹ ਬੈਠਾ। ਬੜੀ ਸੋਹਣੀ ਇਹ ਸੂਰਜ ਪ੍ਰਕਾਸ਼ ਵਿੱਚ ਸਾਖੀ ਆਵੇਗੀ। ਮਹਾਰਾਜ ਨੇ ਉਹਦੇ ਭਾਂਡੇ ਦੇ ਵਿੱਚ ਦਹੀਂ ਪਾ ਤਾ। ਉਸ ਵਕਤ ਉਹ ਕੁੱਤਾ ਜਿਹੜਾ ਛੋਟਾ ਜਿਹਾ ਮਹਾਰਾਜ ਵੱਲ ਦੇਖ ਕੇ ਪੂਛ ਹਿਲਾ ਰਿਹਾ, ਨਾਲੇ ਅੰਦਰੋਂ ਅੰਦਰੀ ਬੋਲਦਾ, ਮਹਾਰਾਜ ਇਹ ਤਾਂ ਜ਼ਹਿਰ ਹੈ, ਸੁਣ ਕੇ ਪਰੇ ਹਟ ਗਿਆ। ਮਹਾਰਾਜ ਨੇ ਬਚਨ ਕਿਹਾ, ਨਹੀਂ, ਸਾਡਾ ਬਚਨ ਮੰਨ ਕੇ ਖਾ ਲੈ, ਤੇਰੀ ਚੁਰਾਸੀ ਕੱਟੀ ਜਾਵੇਗੀ ਅਤੇ ਬ੍ਰਾਹਮਣ ਦਾ ਮੂੰਹ ਕਾਲਾ ਹੋ ਗਿਆ। ਜਾਂ ਗੁਰੂ ਜੀ ਦਾ ਬਚਨ ਮੰਨ ਕੇ ਉਸ ਕੂਕਰ ਨੇ ਦਹੀਂ ਚੱਟਿਆ ਤਾਂ ਉਸੇ ਟਾਈਮ ਹੀ ਉਹ ਚੜ੍ਹਾਈ ਕਰ ਗਿਆ, ਤੜਫ ਕੇ ਮਰ ਗਿਆ। ਪਰ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ, ਬਣਦਾ ਇਹ ਕੀ ਕਾਰਨ ਹੈ? ਸੋ ਗੁਰੂ ਮਹਾਰਾਜ ਦਾ ਕਹਿਣਾ ਹੀ ਸੀ ਕਿ ਬ੍ਰਾਹਮਣ ਨੂੰ ਸੂਲ ਉੱਠ ਪਿਆ ਪੇਟ 'ਚ, ਬਹੁਤ ਦਰਦ ਹੋਇਆ, ਤੜਫਦਾ ਤੜਫਦਾ ਉਹ ਵੀ ਮਰ ਗਿਆ। ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਸੋ ਹਰੇਕ ਥਾਂ ਦੇ ਵਿੱਚ, ਹਰੇਕ ਧਰਮ ਵਿੱਚ ਕੋਈ ਨਾ ਕੋਈ ਬੰਦਾ ਮਾੜਾ ਵੀ ਹੁੰਦਾ, ਮਾੜੇ ਸੁਭਾਅ ਦਾ ਹੋਣ ਕਰਕੇ ਜਾਂ ਲਾਲਚ ਹੋ ਗਿਆ ਮਨ ਦੇ ਅੰਦਰ, ਇਸ ਕਰਕੇ ਜਦੋਂ ਵੀ ਕੋਈ ਕਰਮ ਕਰਦਾ ਉਹ ਸਮੁੱਚੀ ਕੌਮ 'ਤੇ ਦੋਸ਼ ਨਹੀਂ ਦੇਣਾ, ਇਹ ਧਿਆਨ ਰੱਖਣਾ। ਠੀਕ ਹੈ, ਵਿੱਚ ਸਾਰੇ ਲਾਲਚੀ ਵੀ ਹੁੰਦੇ, ਸੰਤੋਖੀ ਵੀ ਹੁੰਦੇ ਆ, ਚੰਗੇ ਵੀ ਆ, ਮਾੜੇ ਵੀ ਆ। ਸੋ ਇਸ ਤਰ੍ਹਾਂ ਤਾਂ ਕਿਹਾ ਕਿਉਂਕਿ ਫਿਰ ਆਪਣਾ ਨਿਸ਼ਾਨਾ ਹੋਰ ਤਰ੍ਹਾਂ ਬਦਲ ਜਾਂਦਾ, ਸੋਚ ਬਦਲ ਜਾਂਦੀ, ਗਲਤ ਹੋ ਜਾਂਦੀ ਹੈ। ਮਹਾਰਾਜ ਨੇ ਭੈਰੋ ਮਹੱਲਾ 5ਵਾਂ ਪਾਵਨ ਸ਼ਬਦ ਉਚਾਰਨ ਕੀਤਾ ਹੈ। ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਵਾਲਾ, ਸੋ ਦਹੀਂ ਦੇ ਖਾਣ ਦਾ ਜਿਹੜਾ ਮੂਲ ਹੈ ਕਦਾਚਿਤ ਤਿਲ ਮਾਤਰ ਵੀ ਲੇਪ ਨਹੀਂ ਲੱਗਿਆ। ਇਸੇ ਤਰ੍ਹਾਂ ਪਿਰਥੀ ਨੇ ਸਪੇਰਾ ਵੀ ਭੇਜਿਆ ਸੀ, ਸਪੇਰੇ ਪਾਸੋਂ ਸੱਪ ਘਰ ਦੇ ਅੰਦਰ ਛੁਡਵਾ ਤਾ, ਵੱਡਾ ਸਾਰਾ ਜ਼ਹਿਰੀਲਾ, ਪਰ ਮਹਾਰਾਜ ਨੇ ਉਹ ਵੀ ਮਾਰ ਦਿੱਤਾ ਸੀ, ਤਿਲ ਮਾਤਰ ਜ਼ਹਿਰ ਦਾ ਲੇਪ ਨਹੀਂ ਲੱਗਿਆ। ਤੀਜੀ ਵਾਰੀ ਪੂਤਨਾ ਵੀ ਭੇਜੀ ਸੀ, ਦਾਈ ਭੇਜੀ ਅਸਥਨਾ 'ਤੇ ਜ਼ਹਿਰ ਲਾ ਕੇ ਵੀ ਦੁੱਧ ਪਿਆਇਆ। ਸੋ ਉਹਨੂੰ ਵੀ ਪੈਸੇ ਦਿੱਤੇ ਸੀ ਪਿਰਥੀ ਨੇ। ਸੋ ਇਸ ਪ੍ਰਕਾਰ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰ ਦਿੱਤੀ ਸੀ, ਛੋਟੀ ਉਮਰ ਦੇ ਵਿੱਚ ਹੀ ਗੁੱਤ ਤੋਂ ਫੜ ਕੇ ਮਾਰ ਦਿੱਤੀ, ਉਹਦਾ ਕਲਿਆਣ ਕੀਤਾ ਸੀ ਨਾਲ। ਸੋ ਇਸ ਤਰ੍ਹਾਂ ਇਹ ਸ਼ਬਦ ਜੋ ਮਹਾਰਾਜ ਨੇ ਉਚਾਰਨ ਕੀਤੇ ਹਨ, ਤਿਲ ਮਾਤਰ ਵੀ ਕੋਈ ਲੇਪ ਨਹੀਂ ਲੱਗਿਆ, ਬੜੇ ਉਹਨਾਂ ਨੇ ਯਤਨ ਤਾਂ ਕੀਤੇ ਪਿਰਥੀ ਨੇ। ਸੋ ਬ੍ਰਾਹਮਣ ਗੁਰੂ ਘਰ ਵਿੱਚ ਰਹਿ ਕੇ ਰੋਜ਼ ਕਥਾ ਸੁਣਦਾ ਰਿਹਾ, ਪਰ ਕਥਾ ਦੇ ਸੁਣਨ ਦਾ ਉਹਨੂੰ ਤਿਲ ਮਾਤਰ ਕੋਈ ਲੇਪ ਨਹੀਂ ਲੱਗਿਆ, ਕੋਈ ਅਸਰ ਨਹੀਂ ਹੋਇਆ। ਸੂਲ ਦੇ ਸਹਿਤ ਹੋ ਕੇ ਉਹ ਇਸ ਪ੍ਰਕਾਰ ਗੁਰੂ ਘਰ ਦਾ ਲੂਣ ਖਾ ਕੇ ਹਰਾਮ ਕਰਕੇ ਗਲਤ ਕੰਮ ਕਰਨ ਲੱਗਿਆ ਸੀ, ਇੰਨੇ ਕੁ ਪੈਸੇ ਪਿੱਛੇ ਉਹ ਲਾਲਚੀ ਹੋ ਗਿਆ ਸੀ। ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ ਰਹਾਉ। ਹਰੀ ਪਾਰ ਬ੍ਰਹਮ ਨੇ ਆਪਣੇ ਭਗਤ ਜਨ ਨੂੰ ਆਪ ਹੀ ਰੱਖ ਲਿਆ। ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਪਾਪੀ ਬ੍ਰਾਹਮਣ ਜਿਹੜਾ ਮਰ ਗਿਆ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕ੍ਰਿਸ਼ਨ ਜੀ ਉੱਤੇ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਆ, ਉਹਨਾਂ ਨੂੰ ਵੀ ਬਿਲਕੁਲ ਇਸੇ ਤਰ੍ਹਾਂ ਹੀ ਮਾਰਨ ਦੇ ਯਤਨ ਕਰਦਾ ਰਿਹਾ ਕੰਸ। ਆਈ ਪਾਪਣ ਪੂਤਨਾ ਦੋਹੀਂ ਥਣੀ ਵਿਹ ਲਾਏ ਵਹੇਲੀ, ਆਏ ਬੈਠੀ ਪਰਿਵਾਰ ਵਿੱਚ ਨੇਹੋ ਲਾਏ ਨਵਹਾਣ ਮਵੇਲੀ, ਕੁੱਛੜ ਲਏ ਗੋਬਿੰਦ ਰਾਏ ਕਰ ਚੇਟਕ ਚਤੁਰੰਗ ਮਹੇਲੀ, ਮੋਹਣ ਮੰਮੇ ਪਾਇਓਨ ਬਾਹਰ ਆਈ ਗਰਭ ਦਹੇਲੀ, ਦੇਹ ਵਧਾਏ ਉਚਾਇਨ ਤੇ ਚਰਿਆਰ ਨਾਰ ਅਠਖੇਲੀ, ਤਿਉਂ ਲੋਹਾਂ ਦਾ ਭਾਰ ਦੇ ਚੰਬੜਿਆ ਗਲ ਹੋਏ ਦੁਹੇਲੀ, ਖਾਏ ਪਛਾੜ ਪਹਾੜ ਵਾਂਗ ਜਾਏ ਪਈ ਉਜਾੜ ਧਕੇਲੀ, ਕੀਤੀ ਮਾਉ ਤੁਲ ਸਹੇਲੀ। ਸੋ ਇਸ ਪ੍ਰਕਾਰ ਸਮੇਂ ਸਮੇਂ ਅਨੁਸਾਰ ਸਾਰਿਆਂ ਦੇ ਉੱਤੇ ਐਸੇ ਵਾਰ ਕ੍ਰਿਸ਼ਨ ਜੀ 'ਤੇ ਖਾਸ ਕਰਕੇ ਹੁੰਦੇ ਰਹੇ, ਕਿਉਂਕਿ ਕੰਸ ਉਹਨਾਂ ਦਾ ਦੁਸ਼ਮਣ ਸੀ। ਉਹ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਇਸ ਤਰ੍ਹਾਂ ਹੀ, ਤਾਂਹੀਓ ਇੱਥੇ ਪੂਤਨਾ ਕਿਹਾ ਕਿ ਉਹ ਵੀ ਪੂਤਨਾ ਸੀ, ਇਹ ਵੀ ਪੂਤਨਾ ਬਣ ਕੇ ਆਈ ਸੀ। ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਆਪਣਾ ਖਸਮ ਜਨ ਆਪ ਧਿਆਇਆ, ਯਾਣਾ ਪਾਪੀ ਉਹ ਆਪ ਬਚਾਇਆ। ਸਤਿਗੁਰੂ ਫਰਮਾਉਂਦੇ ਦਾਸਾਂ ਨੇ ਆਪਣੇ ਮਾਲਕ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਧਿਆਇਆ, ਉਹਨੇ ਆਪ ਹੀ ਇਹ ਮੂਰਖ ਪਾਪੀ ਨੂੰ ਮਾਰ ਦਿੱਤਾ ਹੈ। ਸੋ ਇਆਣਿਆਂ ਬੱਚਿਆਂ ਦੇ ਮਾਰਨ ਕਰਕੇ ਉਹਨੂੰ ਇਆਣਾ ਪਾਪੀ ਕਿਹਾ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ। ਪ੍ਰਭੂ ਮਾਤਾ ਪਿਤਾ ਵਾਂਗ ਆਪਣੇ ਸੇਵਕਾਂ ਦੀ ਰਾਖੀ ਕਰਨ ਵਾਲਾ ਦਾਸਾਂ ਦਾ ਰਖਵਾਲਾ ਹੈ, ਇਸ ਲਈ ਨਿੰਦਕ ਦਾ ਮੂੰਹ ਜਿਹੜਾ ਲੋਕ ਪ੍ਰਲੋਕ ਵਿੱਚ ਕਾਲਾ ਹੁੰਦਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਬਚਿਆ ਭਇਆ ਨਿਰਾਸ। ਮਹਾਰਾਜ ਕਥਨ ਕਰਦੇ ਆ ਪਰਮੇਸ਼ਰ ਨੇ ਮੈਂ ਸੇਵਕ ਜਨ ਦੀ ਅਰਦਾਸ ਸੁਣ ਲਈ ਹੈ। ਸੋ ਇਸ ਕਰਕੇ ਉਹ ਜਿਹੜਾ ਮਲੇਸ਼ ਸੀ, ਮਨ ਦੇ ਅੰਦਰ ਪਾਪ ਇੱਛਾ ਰੱਖਦਾ ਹੀ ਮਰ ਗਿਆ ਕਿ ਹਜ਼ਾਰ ਰੁਪਏ ਪਿੱਛੇ ਆਪਣਾ ਧਰਮ ਵੀ ਛੱਡਿਆ, ਆਪਣੀ ਕੌਮ ਨੂੰ ਬਦਨਾਮ ਕੀਤਾ ਉਹਦੇ 'ਚ ਉਹਨੇ। ਇਸ ਕਰਕੇ ਹਜ਼ਾਰ ਰੁਪਈਏ ਦੇ ਲਾਲਚ ਵਿੱਚ ਆ ਕੇ ਕੋਸ਼ਿਸ਼ ਕੀਤੀ ਸਾਹਿਬਜ਼ਾਦਿਆਂ ਨੂੰ ਮਾਰਨ ਦੀ। ਉਸ ਵਕਤ ਮਾਤਾ ਗੰਗਾ ਜੀ ਨੇ ਬਚਨ ਕੀਤਾ, ਮਹਾਰਾਜ ਇਸ ਬ੍ਰਾਹਮਣ ਨੂੰ ਜਿਉਂਦਾ ਕਰ ਦਿਓ, ਨਹੀਂ ਤਾਂ ਲੋਕ ਕਹਿਣਗੇ ਗੁਰੂ ਮਹਾਰਾਜ ਨੇ ਬ੍ਰਾਹਮਣ ਘਾਤੀ ਹਨ। ਮਹਾਰਾਜ ਨਾਲੇ ਇਹਦੇ ਪਾਸੋਂ ਪੁੱਛਣਾ ਕਿ ਤੂੰ ਸਾਰੀ ਉਮਰ ਇੱਥੋਂ ਦਾ ਲੂਣ ਖਾਂਦਾ ਰਿਹਾ ਅਤੇ ਸਾਹਿਬਜ਼ਾਦੇ ਨੂੰ ਕਿਉਂ ਮਾਰਨ ਲੱਗਿਆ ਸੀ। ਮਾਤਾ ਗੰਗਾ ਜੀ ਦਾ ਬਚਨ ਮੰਨ ਕੇ ਗੁਰੂ ਮਹਾਰਾਜ ਨੇ ਸੋ ਮੂਲ ਮੰਤਰ ਦਾ ਪਾਠ ਕੀਤਾ। ਸੋ ਇਸ ਤਰ੍ਹਾਂ ਪਹਿਲੀ ਪੌੜੀ, ਕਹਿੰਦੇ ਸੀ ਪਹਿਲਾਂ ਏਕਾ ਲੱਗਿਆ ਹੋਣ ਕਰਕੇ ਮੂਲ ਮੰਤਰ ਨੂੰ ਵੀ ਪਹਿਲੀ ਪੌੜੀ ਦਾ ਪਾਠ ਕਹਿੰਦੇ ਸੀ। ਸੋ ਮਹਾਰਾਜ ਨੇ ਜਲ ਦਾ ਛਿੱਟਾ ਮਾਰਿਆ, ਸਤਨਾਮ ਵਾਹਿਗੁਰੂ ਕਹਿ ਕੇ ਜਵਾਬ ਦਿੱਤਾ। ਫਿਰ ਪੁੱਛਿਆ ਉਹਨੂੰ, ਕਹਿੰਦੇ ਇਹ ਘੋੜ ਪਾਪ ਤੂੰ ਕਿਉਂ ਕਰਨ ਲੱਗਿਆ ਸੀ? ਫਿਰ ਉਹਨੇ ਆਪ ਦੱਸਿਆ ਕਿ ਪਿਰਥੀ ਚੰਦ ਨੇ ਕਰਵਾਇਆ, 500 ਰੁਪਈਆ ਉਹਨੇ ਪਹਿਲਾਂ ਦਿੱਤਾ, 500 ਰੁਪਈਆ ਪਿੱਛੋਂ ਦੇਣਾ ਸੀ, 1000 ਰੁਪਏ ਦੇ ਲੋਭ ਬਚਾ ਕੇ ਮੈਂ ਬੁਰਾ ਕੰਮ ਕਰਨ ਲੱਗਿਆ ਸੀ। ਮਹਾਰਾਜ ਕਹਿਣ ਲੱਗੇ, ਤੈਨੂੰ ਸ਼ਰਮ ਨਹੀਂ ਆਈ? ਤੂੰ 1000 ਰੁਪਈਏ ਮੁੱਲ ਪਾਇਆ ਸਾਹਿਬਜ਼ਾਦਿਆਂ ਦਾ, ਲੋਕ ਪ੍ਰਲੋਕ ਵਿਗਾੜ ਲਿਆ ਆਪਣਾ। ਇਸ ਕਰਕੇ ਮਹਾਰਾਜ ਨੇ ਸ਼ਬਦ ਤਾਂ ਉਚਾਰਿਆ ਕਿ ਐਸਾ ਜੋ ਸਮਾਂ ਹੈ ਜ਼ਿੰਦਗੀ 'ਚ ਕਦੇ ਕਦੇ ਆ ਜਾਂਦਾ, ਮਾੜਾ ਵੀ ਆ ਜਾਂਦਾ। ਭੈਰੋਂ ਮਹੱਲਾ ਪੰਜਵਾ, ਖੂਬ 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 ਤੇਰੋ ਨਾਮ। ਸੋ ਭੈਰੋਂ ਰਾਗ ਦੇ ਵਿੱਚ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਪਾਵਨ ਬਚਨ ਫਰਮਾ ਰਹੇ ਹਨ, ਖੂਬ 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 ਤੇਰੋ ਨਾਮ। ਖੂਬ ਹੁੰਦਾ ਚੰਗੇ ਰੂਪ ਵਾਲੇ ਵਾਹਿਗੁਰੂ। ਆਪ ਜੀ ਦਾ ਨਾਮ ਚਾਰਾਂ ਯੁੱਗਾਂ ਵਿੱਚ ਖੂਬ ਹੈ, ਚੰਗਾ। ਆਪ ਜੀ ਦਾ ਨਾਮ ਪਿੱਛੇ ਖੂਬ ਖੂਬ ਸੀ, ਚੰਗੇ ਤੋਂ ਚੰਗਾ ਸੀ, ਹੁਣ ਵੀ ਚੰਗੇ ਤੋਂ ਚੰਗਾ, ਅੱਗੇ ਵੀ ਚੰਗੇ ਤੋਂ ਚੰਗਾ ਹੋਵੇਗਾ। ਜਾਂ ਇਸ ਤਰ੍ਹਾਂ ਮਹਾਰਾਜ ਦਾ ਬਚਨ ਹੈ ਕਿ ਹੇ ਖੂਬ, ਹੇ ਮਾਇਆ ਨੂੰ ਖੂਬ ਕਰਨ ਵਾਲੇ ਭਾਵ ਸੱਤਾ ਸਫੁਰਤੀ ਦੇਣ ਵਾਲੇ ਵਾਹਿਗੁਰੂ, ਖੂਬ ਹੁੰਦਾ ਚੰਗੀਆਂ ਗੁਰਾਂ ਦੁਆਰੇ ਤੇਰੇ, ਖੂਬ ਹੁੰਦਾ ਚੰਗੇ ਨਾਮ ਨੂੰ ਜਿਹਨੇ ਜਪਿਆ ਉਹ ਖੂਬ ਹੋ ਗਿਆ, ਚੰਗਾ ਹੋ ਗਿਆ। ਸੋ ਹੇ ਖੂਬ ਪਰਮਾਤਮਾ, ਸਭਨਾਂ ਨੂੰ ਖੂਬ ਹੁੰਦਾ ਚੰਗੀਆਂ ਕਰਨ ਵਾਲੇ ਤੇਰੇ, ਖੂਬ ਚੰਗੇ ਨਾਮ ਨੂੰ ਜਿਹਨੇ, ਖੂਬ ਹੁੰਦਾ ਚੰਗੀਆਂ ਹੋ ਕੇ ਭਾਵ ਇਸ਼ਨਾਨ ਵਗੈਰਾ ਕਰਕੇ ਪਵਿੱਤਰਤਾ ਅਤੇ ਸਹਿਤ ਪ੍ਰੇਮ ਭਾਵ ਨਾਲ ਨਾਮ ਜਪਿਆ, ਉਹ ਸਭ ਤੋਂ ਚੰਗਾ ਹੋ ਗਿਆ, ਖੂਬ ਹੋ ਗਿਆ। ਝੂਠ 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 ਦੁਨੀ ਗੁਮਾਨ ਰਹਾਓ, ਦੁਨੀਆਂ ਦਾ ਜਿਹੜਾ ਗੁਮਾਨ ਹੰਕਾਰ ਕਰਨਾ ਚਾਹਿਆ, ਇਹ ਹੰਕਾਰ ਜਿਹੜਾ ਕਰਨਾ ਚਾਰਿਆਂ ਯੁੱਗਾਂ 'ਚ ਝੂਠਾ, ਝੂਠੀ ਦੁਨੀਆਂ ਦਾ ਗੁਮਾਨ ਤਿੰਨਾਂ ਸਮਿਆਂ ਵਿੱਚ ਝੂਠਾ। ਜਿਹੜੇ ਝੂਠੇ ਜੀਵ ਝੂਠਿਆਂ ਪਦਾਰਥਾਂ ਵਾਸਤੇ ਝੂਠ ਬੋਲਦੇ ਹਨ, ਦੁਨੀਆ ਵਿੱਚ ਜੋ ਮਾਇਆ ਦਾ ਗੁਮਾਨ ਹੈ, ਹੰਕਾਰ ਕਰਨਾ ਹੈ, ਉਹ ਉਹਨਾਂ ਦਾ ਝੂਠਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ, ਨਾਮ ਬਿਨਾ ਸਭ ਦੁਨੀਆ ਛਾਰ। ਸੋ ਇਸ ਪ੍ਰਕਾਰ ਪਾਵਨ ਬਚਨ ਕਰਦੇ ਹਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ। ਇਹ ਅਪਾਰ ਬੇਅੰਤ ਸਰੂਪ ਵਾਹਿਗੁਰੂ, ਤੇਰਿਆਂ ਬੰਦੇ ਤੋਂ ਭਾਵ ਦਾਸਾਂ ਦਾ ਜਿਹੜਾ ਦੀਦਾਰ ਦਰਸ਼ਨ ਕਰਨਾ ਹੈ, ਉਹ ਨਗਜ਼ ਤੋਂ ਭਾਵ ਸ੍ਰੇਸ਼ਟ ਹੈ। ਇਹ ਅਪਾਰ ਸਰੂਪ ਵਾਹਿਗੁਰੂ, ਜਿਹੜੇ ਬੰਦੇ ਆਪ ਜੀ ਦਾ ਦਰਸ਼ਨ ਕਰਦੇ ਹਨ, ਉਹ ਨਗਜ਼ ਹੁੰਦਾ ਅਸਚਰਜ ਹਨ। ਤੇਰੇ ਨਾਮ ਤੋਂ ਬਿਨਾਂ ਸਾਰੀ ਦੁਨੀਆ ਜਿਹੜੀ ਹੈ ਛਾਰ ਹੁੰਦੀ, ਖੇਹ ਰੂਪ ਹੈ, ਸਵਾਹ ਰੂਪ ਹੈ। ਆਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ, ਆਪ ਜੀ ਦੀ ਕੁਦਰਤ ਅਸਚਰਜ ਹੈ। ਸਰਗੁਣ ਮੂਰਤੀ ਵੇਲੇ ਆਪ ਜੀ ਦੇ ਕਦਮ ਚਰਨ ਜਿਹੜੇ ਸੀ, ਉਹ ਸ਼ਲਾਘਾ ਕਰਨ ਯੋਗ ਹਨ। ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਆਪ ਜੀ ਦੀ ਸਿਫਤ ਬਹੁਤ ਧਨਾੜ ਹੈ, ਭਾਵ ਸ਼ੁਭ ਗੁਣਾ ਰੂਪ ਧਨ ਵਾਲੀ ਆ। ਇਹ ਸੱਚੇ ਪਾਤਸ਼ਾਹ ਜਿਹੜੇ ਜੀਵ ਆਪ ਦੀ ਸਿਫਤ ਕਰਦੇ ਹਨ, ਉਹ ਗਨੀਬ ਤੋਂ ਭਾਵ ਧਨਾੜ ਹੁੰਦੇ ਹਨ। ਇਹ ਸੱਚੇ ਪਾਤਸ਼ਾਹ ਆਪ ਦੀ ਸਿਫਤ ਜਿਹੜੀ ਸਭ ਤੋਂ ਗਨੀਬ ਹੈ, ਵੱਡੀ ਹੈ, ਜਾਂ ਗਨੀਬ ਕਹਿੰਦੇ ਨੇ, ਗਨੀਮਤ ਹੈ, ਅਸਚਰਜ ਹੈ। ਨੀ ਧਰਿਆ ਧਰ ਪਨਹੈ ਖੁਦਾਏ, ਗਰੀਬ ਨਿਵਾਜ ਦਿਨ ਰਹਿਣ ਤੇ ਆਏ। ਇਹ ਨਿਆਸਰਿਆਂ ਦੇ ਧਰ ਹੁੰਦਾ ਆਸਰੇ ਖੁਦਾਏ, ਖੁਦਾਏ ਤੋਂ ਭਾਵ ਪ੍ਰਭੂ ਪਰਮੇਸ਼ਰ। ਅਸੀਂ ਆਪ ਜੀ ਦੀ ਪਨਹੈ ਭਾਵ ਸ਼ਰਨ ਗ੍ਰਹਿਣ ਕੀਤੀ ਹੈ, ਨਿਆਸਰਿਆਂ ਨੂੰ ਹੇ ਖੁਦਾਏ ਤੇਰੀ ਪਨਹੈ ਭਾਵ ਸ਼ਰਨ ਦਾ ਧਰ ਹੁੰਦਾ ਆਸਰਾ ਹੈ। ਇਹ ਗਰੀਬ ਨਿਵਾਜ ਵਾਹਿਗੁਰੂ ਮੈਂ ਦਿਨ ਰਾਤ ਆਪ ਨੂੰ ਧਿਆਉਂਦਾ ਹਾਂ। ਨਾਨਕ ਕਉ ਖੁਦ ਖਸਮ ਮਿਹਰਬਾਨ, ਇਹ ਖਸਮ ਮਾਲਕ ਵਾਹਿਗੁਰੂ ਖੁਦ ਆਪ ਮਿਹਰਬਾਨ ਹੋ ਕੇ ਮੈਂ ਨਾਨਕ ਨੂੰ ਇਹ ਦਾਨ ਦਿਓ। ਅੱਲਹ ਨ ਵਿਸਰੈ ਦਿਲ ਜੀ ਪ੍ਰਾਨ, ਕਿਉਂਕਿ ਮੇਰੇ ਦਿਲ ਜੀ ਅਤੇ ਪ੍ਰਾਣਾਂ ਵਿੱਚੋਂ ਆਪ ਜੀ ਦਾ ਅੱਲਹ ਭਾਵ ਅਲੱਖ ਜਿਹੜਾ ਨਾਮ ਹੈ ਉਹ ਭੁੱਲੇ ਨਾ। ਇਹ ਅਲੱਖ ਵਾਹਿਗੁਰੂ ਜੀਵਾਂ ਦੇ ਪ੍ਰਾਣਾਂ ਦੇ ਦਾਤੇ ਹੋਂ ਆਪ, ਇਹ ਜੀਵਾਂ ਦੇ ਪ੍ਰਾਣ ਦਾਤਾ, ਮੇਰੇ ਦਿਲ ਵਿੱਚੋਂ ਆਪ ਜੀ ਦਾ ਨਾਮ ਭੁੱਲੇ ਨਾ। ਭੈਰੋਂ ਮਹੱਲਾ ਪੰਜਵਾਂ, ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤਿ ਕਰ ਸਹੋ। ਇਹ ਭਾਈ, ਗੁਰਾਂ ਦੁਆਰੇ ਸੱਚਾ ਨਾਮ ਗਿਆਨ ਪਦਾਰਥ ਲੈਣਾ ਕਰੋ, ਪ੍ਰਭੂ ਦਾ ਭਾਣਾ ਸੱਚ ਕਰਕੇ ਸਹੋ ਸਹਾਰੋ ਭਾਵ ਮੰਨੋ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ, ਪਰਮੇਸ਼ਰ ਦੇ ਭਾਣੇ ਨੂੰ ਹਮੇਸ਼ਾ ਸੱਚ ਕਰਕੇ ਮੰਨਣ ਦਾ ਹੁਕਮ ਕਰਦੇ ਹਨ। ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵਹੋ। ਜੀਵਤ ਭਾਵ ਨੂੰ ਸੋ ਇਸ ਪ੍ਰਕਾਰ ਤਿਆਗ ਕੇ ਜਿਉਂਦੇ ਰਹੋ, ਜਾਂ ਤਿੰਨਾਂ ਸਮਿਆਂ ਵਿੱਚ ਜਿਉਂਦੇ ਰਹੋ। ਜੀਵਤ ਭਾਵ ਨੂੰ ਤਿਆਗ ਕੇ ਜੀਵਨ ਰੂਪ ਪ੍ਰਭੂ ਨੂੰ ਪਾ ਕੇ ਜਿਉਂਦੇ ਰਹੋ। ਹਰ ਰੋਜ਼ ਸਵੇਰੇ ਉੱਠ ਕੇ ਰਸਾਂ ਦਾ ਘਰ ਜੋ ਰਾਮ ਹੈ, ਉਸ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਹਰ 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 ਰਸਨਾ ਕਹੋ ਰਹਾਓ, ਕਿਵੇਂ ਪੀਣਾ ਕਰੀਏ ਜੀ? ਕਹਿੰਦੇ ਜੋ ਹਰੀ ਹਰ ਇੱਕ ਜੀਵ ਨੂੰ ਹਰਿਆ ਕਰਨ ਵਾਲਾ ਹੈ, ਉਸ ਹਰੀ ਦੇ ਨਾਮ ਨੂੰ ਰਸਨਾ ਹੁੰਦਾ ਜ਼ਬਾਨ ਦੇ ਨਾਲ ਕਹਿਣਾ ਕਰੋ। ਕਲ ਯੁਗ ਮਹਿ ਇੱਕ ਨਾਮ ਉਧਾਰ, ਨਾਨਕ ਬੋਲੈ ਬ੍ਰਹਮ ਵਿਚਾਰ। ਕਲ ਯੁਗ ਵਿੱਚ ਇੱਕ ਨਾਮੀ ਦੇ ਨਾਮ ਸਿਮਰਨ ਕਰਨ ਨਾਲ ਹੀ ਉਧਾਰ ਹੁੰਦਾ ਹੈ। ਮਹਾਰਾਜ ਕਥਨ ਕਰਦੇ, ਅਸੀਂ ਤਾਂ ਬ੍ਰਹਮ ਦੀ ਪ੍ਰਾਪਤੀ ਦੇ ਵਿਚਾਰ ਨੂੰ ਬੋਲਦੇ ਹਾਂ, ਜਾਂ ਅਸੀਂ ਜੋ ਵਿਚਾਰ ਕੇ ਬਚਨ ਬੋਲੇ ਹਨ, ਇਹੋ ਬ੍ਰਹਮ ਦੀ ਪ੍ਰਾਪਤੀ ਕਰਨ ਵਾਲੇ ਹਨ। ਭੈਰੋਂ ਮਹੱਲਾ ਪੰਜਵਾਂ, ਭੈਰੋਂ ਰਾਗ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਇਹ ਵਾਹਿਗੁਰੂ ਜੀ ਨੇ ਸਤਿਗੁਰਾਂ ਨੂੰ ਸੇਵਿਆ, ਉਹਨੇ ਸਾਰੇ ਫਲ ਪਾਏ ਹਨ, ਅਤੇ ਜਨਮਾਂ ਜਨਮਾਂ ਦੀ ਪਾਪਾਂ ਨੂੰ ਕੀ ਮੈਲ ਨੂੰ ਦੂਰ ਕਰ ਦਿੱਤਾ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਉ, ਪੂਰਬ ਕਰਮ ਲਿਖੇ ਗੁਣ ਗਾਓ ਰਹਾਓ। ਇਹ ਵਾਹਿਗੁਰੂ ਆਪ ਜੀ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਪਤਿਤ ਹੋਏ ਹੋਏ ਨੂੰ ਪਾਵਨ ਕਰਨ ਵਾਲਾ, ਪੂਰਬਲੇ ਪਿਛਲੇ ਜਨਮਾਂ ਦੇ ਸ਼ੁਭ ਕਰਮਾਂ ਦੇ ਲਿਖੇ ਅਨੁਸਾਰ ਆਪ ਦੇ ਗੁਣਾਂ ਨੂੰ ਗਾਉਣਾ ਹੁੰਦਾ। ਕੋਈ ਵੀ ਬੰਦਾ ਜੇ ਗਾਉਂਦਾ, ਮਹਾਰਾਜ ਕਹਿੰਦੇ ਉਹ ਪੂਰਬਲੇ ਲਿਖੇ ਕਰਮਾਂ ਅਨੁਸਾਰ ਹੀ ਗਾਉਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਾਧੂ ਸੰਗ ਹੋਵੇ ਉਧਾਰ, ਸੋਭਾ ਪਾਵੇ ਪ੍ਰਭ ਕੈ ਦੁਆਰ। ਸਾਧੂਆਂ ਦੇ ਸਤਸੰਗ ਕਰਕੇ ਜੀਵ ਦਾ ਸੰਸਾਰ ਤੋਂ ਤਰਨਾ ਹੁੰਦਾ ਹੈ ਅਤੇ ਵਾਹਿਗੁਰੂ ਦੇ ਦਰਵਾਜ਼ੇ 'ਤੇ ਜਾ ਕੇ ਇਹ ਜੀਵ ਸੋਭਾ ਪਾਉਂਦਾ। ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਚ ਹੈ ਸਭ ਸੁਰ ਨਰ ਦੇਵਾ। ਮਹਾਰਾਜ ਫਰਮਾਉਂਦੇ ਹੇ ਵਾਹਿਗੁਰੂ, ਤੇਰੇ ਚਰਨਾਂ ਦੀ ਸੇਵਾ ਕਰਕੇ ਹੀ ਸਾਰੇ ਕਲਿਆਣ ਹੁੰਦੇ ਨੇ। ਸੋ ਕਲਿਆਣ ਤੋਂ ਭਾਵ ਸੁੱਖ ਮਿਲਦੇ ਹਨ। ਇਸ ਲਈ ਜਿਹੜੇ ਸੁਰ ਮਨੁੱਖ ਹੈ, ਸੁਰ ਨਰ ਦੇਵਤਿਆਂ ਵਰਗੇ ਮਨੁੱਖ ਹੈ ਅਤੇ ਮਨੁੱਖ ਅਤੇ ਦੇਵਤੇ ਆਦਿਕ ਸਾਰੇ ਆਪ ਜੀ ਦੇ ਚਰਨਾਂ ਦੀ ਧੂੜੀ ਚਾਹੁੰਦੇ ਨੇ। ਇੱਕ ਬ੍ਰਹਮਾ ਤੋਂ ਪੈਦਾ ਹੋਏ ਨੇ, ਉਹਨੂੰ ਦੇਵਤਾ ਕਹਿੰਦੇ ਨੇ। ਇੱਕ ਸੁਰ ਨਰ ਇਕੱਠਾ ਵੀ ਹੁੰਦਾ, ਜਿਹੜਾ ਇੱਥੋਂ ਚੰਗੇ ਪੁੰਨ ਕਰਕੇ ਜਾ ਕੇ ਸਵਰਗਾਂ 'ਚ ਵੱਸਦਾ ਉਹ ਸੁਰ ਨਰ ਹੁੰਦਾ। ਉਹ ਦੇਵਤਿਆਂ ਵਾਂਗੂ ਵੀ ਬਣ ਜਾਂਦੇ ਨੇ ਕਈ ਬਾਅਦ 'ਚ। ਨਾਨਕ ਪਾਇਆ ਨਾਮ ਨਿਧਾਨ, ਹਰ ਜਪ ਜਪ ਉਧਰਿਆ ਸਗਲ ਜਹਾਨ। ਮਹਾਰਾਜ ਕਥਨ ਕਰਦੇ ਆ ਕਿ ਅਸੀਂ ਤਾਂ ਉਹ ਨਾਮ ਰੂਪ ਖਜ਼ਾਨਾ ਪਾਇਆ। ਸੋ ਜਿਸ ਹਰੀ ਨਾਮ ਨੂੰ ਜਪ ਜਪ ਕੇ ਸਾਰਾ ਜਹਾਨ ਤਰਿਆ। ਪੈਰੋਂ ਮਹੱਲਾ ਪੰਜਵਾ, ਆਪਣੇ ਦਾਸ ਕਹੋ ਕੰਠ ਲਗਾਵੈ, ਨਿੰਦਕ ਕਹੋ ਅਗਨ ਮਹਿ ਪਾਵੈ। ਜਿਸ ਵੇਲੇ ਸੁਲਹੀ ਦਿੱਲੀ ਤੋਂ ਚੱਲ ਕੇ ਪਿਰਥੀ ਚੰਦ ਕੋਲ ਪਹੁੰਚਿਆ ਸੀ ਤਾਂ ਉਹਨੇ ਬੜਾ ਸਵਾਗਤ ਕੀਤਾ। ਕਹਿਣ ਲੱਗਿਆ, ਮਿੱਤਰ ਮੈਂ ਨਾ ਆਵੇ ਲਾਏ ਆ, ਪੱਠੇ ਲਾਏ ਹੋਏ ਨੇ, ਉਹਨਾਂ 'ਚ ਕੋਲਾ ਲੱਕੜੀਆਂ ਪਾ ਕੇ ਅੱਗ ਵੰਗ ਅੰਦਰੋਂ ਪੂਰਾ ਗਰਮ ਹੋ ਕੇ ਪੱਠੇ ਜਿੱਟਾਂ ਪਕਾਉਂਦਾ, ਤੂੰ ਚੱਲ ਕੇ ਵੇਖ। ਉਹਨੇ ਕਿਹਾ, ਚੰਗਾ। ਜਦੋਂ ਆਵੇ ਦੇਖਣ ਲਈ ਗਏ, ਪਿਰਥੀ ਚੰਦ ਰਾਹ ਦੇ ਰਸਤੇ ਵਿੱਚ ਲਘੂ ਸ਼ੰਕਾ ਕਰਨ ਬੈਠ ਗਿਆ। ਸੋ ਇਹ ਜਿਹੜਾ ਸੁਲੀ ਸੀ, ਘੋੜੇ 'ਤੇ ਚੜਿਆ ਚੜਾਇਆ ਸਿੱਧਾ ਪੱਠੇ 'ਤੇ ਜਾ ਚੜਿਆ, ਤਾਂ ਜੋ ਘੋੜੇ ਦਾ ਪੈਰ ਥਿੜਕਿਆ ਅਤੇ ਸੁਲੀ ਵਿੱਚ ਡਿੱਗ ਪਿਆ। ਡਿੱਗਦਿਆਂ ਸਾਰ ਅੱਗ ਨਾਲ ਝੁਲਸ ਕੇ ਮਰ ਗਿਆ। ਕੋਈ ਕਹਿੰਦਾ ਜਾਨਵਰ ਝਾੜੀ 'ਚੋਂ ਨਿਕਲ ਕੇ ਉੱਡਿਆ ਸੀ, ਉਹ ਘੋੜਾ ਤਰਬਕ ਗਿਆ ਇਕਦਮ, ਉਹ ਡਿੱਗ ਪਿਆ। ਫਿਰ ਜਦੋਂ ਇਹ ਖਬਰ ਅੰਮ੍ਰਿਤਸਰ ਪਹੁੰਚੀ ਤਾਂ ਵਾਹਿਗੁਰੂ ਦੇ ਸ਼ੁਕਰਾਨੇ 'ਚ ਸ਼ਬਦ ਗਾਇਨ ਕੀਤਾ ਹੈ, ਕਿਉਂਕਿ ਉਹ ਹਮਲਾ ਕਰਨ ਆ ਰਿਹਾ ਸੀ ਗੁਰੂ ਘਰ 'ਤੇ। ਭੈਰੋਂ ਰਾਗ ਦੇ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਤੁਹਾਨੂੰ ਪਰਮੇਸ਼ੁਰ ਹੈ ਜੋ ਆਪਣੇ ਦਾਸ ਨੂੰ ਗਲ ਨਾਲ ਲਗਾ ਕੇ ਰੱਖਦਾ ਅਤੇ ਨਿੰਦਕ ਬੰਦੇ ਨੂੰ ਅੱਗ ਦੇ ਵਿੱਚ ਪਾਉਂਦਾ, ਜਿਵੇਂ ਸੁਲੀ ਨੂੰ ਅੱਗ ਸਾੜਿਆ। ਨਿੰਦਕ ਜੀਵ ਨੂੰ ਨਰਕਾਂ ਦੀ ਅੱਗ 'ਚ ਪਾਉਂਦਾ। ਪਾਪੀ ਤੇ ਰਾਖੇ ਨਾਰਾਇਣ, ਉਹ ਨਰਾਇਣ ਵਾਹਿਗੁਰੂ ਪਾਪੀ ਤੋਂ ਆਪਣੇ ਦਾਸ ਦੀ ਆਪ ਰੱਖਿਆ ਕਰਦਾ, ਪਾਪਾਂ ਤੋਂ ਵੀ ਰੱਖਿਆ ਕਰਦਾ। ਪਾਪ ਸਮੂਹ ਨਾ ਭੇਟਣ ਪਾਵੈ, ਪਾਪੀ ਕੀ ਗਤ ਕਤ ਹੂ ਨਾਹੀ, ਪਾਪੀ ਪਚਿਆ ਆਪ ਕਮਾਇਣ ਰਹਾਓ। ਪਾਪੀ ਦੀ ਕਦੇ ਵੀ ਮੁਕਤੀ ਨਹੀਂ ਹੁੰਦੀ, ਆਪਣੇ ਕਮਾਏ ਹੋਏ ਕਰਮਾਂ ਅਨੁਸਾਰ ਪਾਪੀ ਬੰਦਾ ਪਚਿਆ ਭਾਵ ਦੁਖੀ ਹੁੰਦਾ। ਦਾਸ ਰਾਮ ਜੀਉ ਲਾਗੀ ਪ੍ਰੀਤ, ਨਿੰਦਕ ਕੀ ਹੋਈ ਵਿਪਰੀਤ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਦਾਸ ਰਾਮ ਜੀਉ ਲਾਗੀ ਪ੍ਰੀਤ, ਕਿ ਦਾਸ ਦੀ ਤਾਂ ਰਾਮ ਜੀ ਨਾਲ ਪ੍ਰੀਤੀ ਲੱਗੀ ਹੈ, ਭਾਵ ਅਸੀਂ ਤਾਂ ਦਾਸਾ ਭਾਵ ਨਾਲ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਹਾਂ। ਅਤੇ ਨਿੰਦਕ ਸੁਲਹ ਦੀ ਜਿਹੜੀ ਵਿਪਰੀਤ ਹੁੰਦੀ ਉਲਟੀ ਰੀਤੀ ਹੋਈ ਹੈ, ਜੋ ਕਿ ਆਵੇ 'ਚ ਅੱਗ 'ਚ ਨਾਲ ਝੁਲਸ ਕੇ ਕਮੌਤੇ ਮਰਿਆ। ਨਿੰਦਕ ਕੀ ਜਿਹੜੀ ਜਗਤ ਵਿੱਚ ਵਿਪਰੀਤ ਬੇਪ੍ਰਤੀਤੀ ਹੋਈ, ਵਿਪਰੀਤ ਪੁੱਠੀ ਇਹ ਤਾਂ ਹੋਈ ਹੈ ਰੀਤੀ ਵੀ ਮੁਸਲਮਾਨ ਜਿਹੜਾ ਸੀ ਹੋਣ ਕਰਕੇ ਅੱਗ 'ਚ ਡਿੱਗ ਕੇ ਸੜ ਕੇ ਮਰਿਆ। ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ, ਦੁਖੀ ਆਪਣਾ ਕੀਤਾ ਪਾਇਆ। ਪਾਰ ਬ੍ਰਹਮ ਨੇ ਆਪਣਾ ਭਗਤ ਵਿਛਲ ਬਿਰਦ ਪ੍ਰਗਟ ਕੀਤਾ, ਦੁਖੀ ਸੁਲੀ ਨੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਪਾ ਲਿਆ। ਆਏ ਨਾ ਜਾਈ ਰਹਿਆ ਸਮਾਈ, ਨਾਨਕ ਦਾਸ ਹਰ ਕੀ ਸਰਣਾਈ। ਜੋ ਕਦੇ ਆਉਂਦੇ ਜਾਂਦਾ ਨਹੀਂ ਹੈ, ਪਰਮਾਤਮਾ ਸਾਰਿਆਂ ਵਿੱਚ ਸਮਾਈ ਕਰ ਰਿਹਾ। ਸਤਿਗੁਰੂ ਕਥਨ ਕਰਦੇ ਹਨ, ਦਾਸ ਨੇ ਉਸ ਹਰੀ ਦੀ ਸ਼ਰਨ ਗ੍ਰਹਿਣ ਕੀਤੀ ਹੈ।